ਸਤਨਾਮ ਧੰਨ ਵਾਖੇ ਗੁਰੂ ਧੰਨ करते हम निर्गुण तू दाता हम मूर्ख तुम चतुर सियाणे तू सर्व कला का ज्ञाता माधो हम ऐसे तू वैसा माधो हम ऐसे तू ऐसा हम पापी तुम पाप खंडन नीको ठाकुर देशा हम पापी तुम पाप खंडन नीको ठाकुर देशा सुकहो टल गुर सेविया अहनिस सहज सुभाए दर्शन परसे गुरु कै जन्म मरण दुख जाय होवै सिफत खसम दी नूर अरसों कुरसों छटी है तुद डिठे सचे पातशाह मल जन्म जन्म दी कटिया सतनाम धन वाखे गुरु साहिब जियो श्री राग महला पंजवा पूरा सतगुर जे मिले पाइए शब्द निदान कर कृपा प्रभ आपनी जपिए अमृत नाम जन्म मरण दुख काटिए लागै सहज त्यान मेरे मन प्रभ शरणाई पाए हर बिन दूजा को नहीं एको नाम ते आए रहाओ कीमत कहण ना जाइए सागर गुणी अथाह वड भागी मिल संगति सच्चा शब्द वेशाह कर सेवा सुख सागर सिर शाह पातशाह चरण कमल का आसरा दूजा नाही ठाओ मैं धर तेरी पार ब्रह्म तेरे तान रहा नी मानिया प्रभ मान तू तेरे संग समाओ हर जपिए आराधिए आठ पहर गोविंद जी प्राण तन धन रखे कर कृपा राखी जिंद नानक सगले दोख उतारयन प्रभ पार ब्रह्म बख्शिंद हर जपिया आराधिया आठ पहर गोविंद जी प्राण तन धन रखे कर कृपा राखी जिंद नानक सगले दोख उतारयन प्रभ पार ब्रह्म बख्शिंद वाहिगुरु जी का खालसा वाहिगुरु जी की फतह। साहिब सतगुरु गुरु ग्रंथ साहिब कृपालू जी दी पावन पवित्र चरण शरण विच सोभाए मान गुरु प्यारे सत संगी जनों आप जी ने अमृत बचन कीर्तन श्रवण कीता है। धन गुरु अर्जुन देव सच्चे पातशाह जी दे पवित्र मुखार बिंद तो उचारण कीता होया शब्द गुरु ग्रंथ साहिब जी दा श्री राग और धन गुरु अर्जुन देव सच्चे पातशाह जी दे इस अमृत बचन विच जो रहाओ दी तुक है जिस दे दुआले जिस नूं तुरा बना के आपां विचार करनी है इस शब्द दी उस तुक दा भाव है हे मेरे मन सदीव काल लई परिपूर्ण परमात्मा दी शरण विच पै जा। एक गल याद रख कि उस परिपूर्ण परमात्मा तो बिना होर दूजा कोई नहीं कि जेड़ा तेरी बौड़ी कर सके जो तेनू बचा सके केवल एक परमात्मा दे नाम नूं त्या उस प्रभु दे नाम नूं त्याउणा ही उस परमात्मा दी चरण शरण विच प्रवेश करना है। आओ इस अमृत बचन नूं गुरु कृपा नाल आपां विचार सकीए। आप जी बख्शो आसीस धन गुरु अर्जुन देव आप विच वर्तन और पवित्र बचन दी विचार करा लैन। उचारण करो जी सतनाम श्री वाहे गुरु जी, करो बख्शिश फिर उच्चारण करो जी, सतनाम श्री वाहे गुरु जी। मनुख इस संसार विच विचरदिया होया अपने जन्म तो लेके मरण तक कोई ना कोई सहारा लभदा है। जे संसार दी इस लीला नू तकिए जो प्रभु ने रची है, मनुख अपने जन्म तो ही बेआसरा है, शायद इतने सहारे दी लोड़ एक पशु दे बच्चे नू ना होवे, एक पंछी दे बच्चे नू ना होवे, इतने सहारे दी लोड़ जमीन दे उत्ते रेग के चलन वाले टेडियां मेडियां जूना वाले कीड़ियां नू ना होवे, पानी विच रहन वाले जीवानू ना होवे। जितनी जन्म वेले एक इंसान दे बच्चे नू सहारे दी लोड़ है। असी देखने हां कि एक पशु जदों अपने बच्चे नू जन्म देंदा है, भावे वह गां ही है, मज है, कोई भी चार पाया पशु है, वह पशु अपने बच्चे नू जन्म देंदा है ते जन्म तो कुछ घंटे बाद ही उस पशु का बच्चा अपने पैरां दे उत्ते खड़ा हो जाता है। आप ये रोजमर्रा जीवन विच तकदे हो, सिर्फ बेनती है कि मना जे सहारा तेनू चाहिए, सब तो वद्दी लोड़ भी सहारे दी बंदे नू है, ते सहारा तू परमात्मा दा ले। अर्ज आरंभ कीती मनुख दा बच्चा, मनुख जन्म तो बड़े बड़े सहारे दी लोचा रखदा है। कुदरत ने कैसी खेड रची, पशु दे बच्चे दा जन्म हुंदा है ते एक घंटे दे अंदर अंदर ही उस दा बच्चा अपनिया चारां लत्तां ते खड़ा हो जांदा है। ते सच जानो केवल खड़ा ही नहीं हुंदा, यक लखत अपनी मां दे नेड़े जाके पशु दा बच्चा बिना किसे बंदे दे सहारे तों अपनी मां दा शीर ओदा दुध चुंगना शुरू कर देंदा है। कुछ घंटे विच ओदी ए प्रक्रिया मुकम्मल हो जांदी है ते कुछ दिनां तो बाद इन्नी कुछ समझ पै जांदी है कि मां नू देख के ओ अपने आप ही दौड़ के रस्सा तुड़ा मां दा दुध चुंगन लग पेगा। दूसरी बेनती, एक अंडज, अंडे तो पैदा होण वाला जीव, पंछी दा बच्चा अंडे विचों निकलदा है, कुछ घंटे लगदे ने, कुछ दिन कह लईए कि उस दे खंभ जदों निकले ते इको दम कुछ दिनां तो बाद ओ आप उडारी मारन लग पिया, ते उडारी दे नाल नाल उस परिंदे दा पंछी दा बच्चा अपनी खुराक आप ही खाण वास्ते आत्म निर्भर, अपने आप ते ओ निर्भर हो गया। उन्हूं ज्यादा साल ज्यादा महीने अपने मां दे चोगे लियांदे होए दी चोगे दी दाने दी लोड़ नहीं, कुछ महीनियां विच ओ अपनी उडारी आप मारन जोगा हो जांदा है। तीसरी बेनती कि देखो जमीन ते रेंगण वाले कीड़े, कई कीड़े ऐसे ने कि जेड़े जन्म खुंदियां सार ही अपना अपना राह वखरा मिथ के चल पैंदे ने। असी सप दे बच्चे वल झाती मारने हैं, सपनी दे आंडियां विचों बच्चा निकलदा है ते की सपनी उन्हां बच्चियां नूं रोज पालदी है? पालन दी गल तां बहुत दूर दी कि सपनी तां अपने आंडे विचों पैदा होए बच्चियां नूं आप ही खाना शुरू कर दिंदी है, ते उन्हें अपने बच्चियां दी खुराक दा प्रबंध की करना है? क्योंकि बाणी विच भी असी बचन पढ़ने हां कि सरपन होए का औतरै जाए अपने खाए। सिर्फ इहनूं इक उदाहरण वजो लैणा है कि सपनी अपने बच्चियां दे जन्म हुंदियां सार अपने बच्चियां नू खुद खान लग पैंदी है ते जेड़ी मां अपने जम्मे कोई बच्चे ही खान लग पई की आस करने आ कि वह सपनी अपने बच्चियां दी होरना दी संभाल करदी होवेगी कदाचित नहीं। आंडे विच्चों बच्चा निकलिया ते बच्चे ने अपनी राह वेखी ते जमीन ते रेग के सपनी दा बच्चा अपनी खुराक अपना टिकाणा अपनी थां अपन भन लग पैंदा है। सिर्फ कुछ मिंट लगते ने आंडे विच्चों निकलदिया सा मिंटा विच निकलिया कई दिनों का आंडा पिया है पर टुटिया जो खोल ते बच्चा निका जिहा सपोलिया निकल के अपना राह अपनी रोटी अपना टिकाणा आप लगन लभन लग पिया। सिर मैं तीन क उदाहरण दित्तियां ने आप देख दियो कि पशुआं दे बच्चे कुछ घंटे विच पशु दा बच्चा खड़ा होके अपनी मां नूं पहचान के आप दुध पीन लग पाएगा। कुछ मकीने दा हुंदा है ते जमीन ते खरे का नूं चरन लग पाएगा। असी देखने आ कि एक आकाश विच उड़न वाला पंछी उहदा बच्चा कुछ दिनां विच खंभ निकलदे ने आप उडारी मार के अपनी रोजी का प्रबंध कर लग पैंदा है। जमीन ते रेंगण वाली सपनी उहदे बच्चे निकलदिया सार ही अपना राह आ मिलदे ने। उन्हां नूं मां दे सहारे की लोड़ नहीं केवल एक मनुख का बच्चा इंसान आदम ऐसा है कि जिन्हों जन्म तो लैके कई साल तक किसी दूसरे आदम जात के शरीर के सहारे की लोड़ है क्योंकि दा सहारे तो बिना सरदा नहीं। जन्म होया है ते मां दी गोद सहारा बन गई इनू समझ कोई नहीं। मां दे शीर नाल मां ने कई महीने इसनू सहारा दे के इनू संभालिया इनू पालिया इहदे शरीर नू बस्तर पहनाए एक कई साल तक मां दे सहारे ते चलदा है। पता नहीं किहो जी इहदे विच दूसरे दे सहारा तकन दी बिरती पैदा हो गई। कदी तुसी देखो एक पशु दी मौत हुंदी है ते दूजे पशु नू सहारा नहीं देंदे। एक पंछी दी मौत हुंदी है ते आकाश विच उड़न वाले दूसरे पक्षी उहदा सहारा नहीं बनदे। एक सप दी मौत हुंदी है कीड़े दी मौत हुंदी है ते दूजे कीड़े उहदा सहारा नहीं बनदे। केवल एक इंसान ऐसा है जिस दा जन्म होया ते पहला जन्म वेले पंगूड़ा पीड़ी जां मंजी इहदा सहारा बनी ते मां दे दो हथ इहनूं चुक के सहारा दिंदे सन। जिस दिन मौत होई उस दिन मंजी दी थां ते इहदे कोल फट्टा जां तख्ता आ गया ते प्यारिओ उस दिन हथां ने नहीं चार मोढ़ियां ने इहनूं सहारा दे के घरों बाहर लै गए। मैं सिर्फ इन्नी कु बेनती करनी चाहना कि फिजिकल तौर ते इनू रूहानियत वल ना ले जाना। शरीरक तौर ते मनुख दा बच्चा जन्म वेले सहारा लैंदा ते मरण तो बाद भी बंदा सहारे ते जींदा है। पर चेते रखियो इस इंसान नू एक समझ पै जाए कि यह ता शरीरक सहारे ने ते शरीर ते रहिंदिया बंदा लभदा भी शरीरक सहारे है। पर जे नू इन्नी समझ पै जाए कि जदों मेरा जन्म नहीं होया उदो भी सहारा मेरा सिमरन सी नाम सी शब्द सी ते जिस दिन मेरी मौत हो जानी है क्यों बंदियां दा सहारा तकना। मरण तो बाद भी सहारा केवल मेरा परमात्मा ही है। गुरु साहब ने बाणी विच एक बचन कीता असी ओ शब्द पढ़ने हां कि प्रभ सो लाग रहो मेरा चीत मेरा चित प्यारे परिपूर्ण परमात्मा वाहगुरु न लगा है। प्रभ सो लाग रहो मेरा चीत ते अगले बचन ने आद अंत प्रभ सदा सहाई अज दे शब्द दा प्रकरण है कि मेरे मन एक परमात्मा दी शरण लै किसी होर दी शरण नहीं। प्रभ सो लाग रहो मेरा चीत आद अंत प्रभ सदा सहाई हुण इत्थे आद जो शब्द है ये परमात्मा ली नहीं क्योंकि जिस दा आद है उस दा अंत जरूर होना है। परमात्मा दा ना आद है ते ना उस दा अंत है। इत्थे आद दा अर्थ है कि जिस दिन ए मनुख निम्मिया जिस दिन साडे शरीर दा आद होया इउं कह लईए कि जिस दिन इस जीव आत्मा दा आद एदा मुट बज्या जन्म ते मरण दा चक्कर दा आद अंत जिस दिन इस दे शरीर दा अंत होना है प्रभ शो लाग रहे हो मेरा चीत आद अंत प्रभ सदा सहाई धन खमारा मीत मेरे आद विच भी ओ सहाई है ते जिस दिन मेरे तन ने बिखरना है मेरे अंत विच भी ओ सहाई है तन गुरु अर्जुन साहब कहिंदे ने फिर ओदा सहारा लभ जिहड़ा आद ते अंत विच है ते जिहड़े मध विचा चारक शरीर मिले ने इन्हां मध वालियां दा सहारा ना लई क्योंकि जिहड़े मंझ धार विच मिलदे ने ओ आर ते पार नहीं लांदे मध विच मिले कोई मध विच ही खत्म हो जांदे ओदा सहारा लै मध विच भी जोड़ा आद विच भी सी ते अंत विच भी सी। दूसरा प्रमाण साहब गुरु कलगीधर जी दे बचन आप पढ़दे जे गुरु अर्जुन साहब मेहर करदे ने प्रभ सों लाग रहे हो मेरा चीत आद अंत प्रभ सदा सहाई धन खमारा मीत ते गुरु कलगीधर बचन करदे ने आद अंत एक अवतारा सोई गुरु समझो हमारा जिहड़ा आद विच ते अंत विच मैनू बचाण वाला सहारा देण वाला है ओही परिपूर्ण परमात्मा वाहिगुरु मेरे अंग संग है। हुण सतगुरु गुरु ग्रंथ साहिब जी दे सी बचन पढ़ने कि मन परमात्मा दी शरण विच रहे प्रभु दी शरण विच रहे ते देखो जे असी उस परिपूर्ण परमात्मा दी बख्शीश देखनी होवे ओदी कोई मजबूरी नहीं सहारा देना। कई बार असी कहांगे भी चित नहीं सी करदा इस बंदे दी मदद करनु मन विच मजबूरी करके मैनू एदे नाल खलोना पिया। गुरमुखो इंसान किसे दी मदद करदा है ते कहिंदा मेरा चित नहीं मानदा मैं मजबूरी करके एदे नाल खलोता पर गुरु नानक साहब कहिंदे ने मेरे परिपूर्ण परमात्मा वल झाती मारो ओह कदी भी मजबूरी करके नहीं ਉਹ ਜਿੱਦਨ ਵੀ ਸ਼ਰਨ ਪਿਆਂ ਦੀ ਲਾਜ ਰੱਖਦਾ ਤੇ ਚਾਹ ਤੇ ਉਮਾਹ ਨਾਲ ਰੱਖਦਾ ਹੈ। ਫਿਰ ਬੇਨਤੀ ਮੇਰੀ ਸਮਝੋ ਇਹਨਾਂ ਦੋ ਸ਼ਬਦਾਂ ਨੂੰ ਪਰਮਾਤਮਾ ਮਜਬੂਰੀ ਨਹੀਂ ਉਹਦੀ ਕਿ ਸ਼ਰਨ ਪਿਆਂ ਦੀ ਰੱਖੇ ਜਦੋਂ ਕੋਈ ਸ਼ਰਨ ਵਿਚ ਪੈਂਦਾ ਉਹ ਮਜਬੂਰ ਹੋ ਕੇ ਨਹੀਂ ਉਹ ਚਾਹ ਤੇ ਉਮਾਹ ਵਿਚ ਆ ਕੇ ਆਪਣਿਆਂ ਦੀ ਲਾਜ ਰੱਖਦਾ ਹੈ ਉਹਦੀ ਸ਼ਰਨ ਕੋਈ ਤੱਕੇ ਸਹੀ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਨੇ ਆਸਾ ਕੀ ਵਾਰ ਦੀ ਪਹਿਲੀ ਹੀ ਪੌੜੀ ਹੈ। ਥੋੜਾ ਜਿਹਾ ਮੈਂ ਇਹਨੂੰ ਬਾਹਰ ਯਤਨ ਕੀਤਾ ਹੋਰ ਇਹਨੂੰ ਘੋਖਿਆ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਤਨੀ ਕੁ ਕਿਰਪਾਲਤਾ ਕੀਤੀ। ਉਸ ਵਿਚ ਹਜ਼ੂਰ ਨੇ ਤਕਰੀਬਨ ਪੰਜ ਬਚਨ ਕੀਤੇ ਨੇ। ਮੈਂ ਤਕਰੀਬਨ ਤਾਂ ਸ਼ਬਦ ਵਰਤਿਆ ਕਿਉਂਕਿ ਪੌੜੀ ਆਗਾਧ ਬੋਧ ਹੈ ਅੰਤ ਨਹੀਂ। ਉਹਦੇ ਵਿਚ ਪਹਿਲੀ ਕਿਰਪਾ ਤਾਂ ਉਹਨਾਂ ਇਹ ਕੀਤੀ ਹਜ਼ੂਰ ਕਹਿੰਦੇ ਨੇ ਉਹਦੀ ਸ਼ਰਨ ਵਿਚ ਪਏ ਪਹਿਲਾਂ ਉਹਦਾ ਭਰੋਸਾ ਕਰੀ ਉਹ ਰਚਨਾ ਬਾਅਦ ਵਿਚ ਕਰਨ ਵਾਲਾ ਹੈ ਤੇ ਰਚਨਾ ਉਹਨੇ ਮਜਬੂਰੀ ਵਿਚ ਨਹੀਂ ਕੀਤੀ। ਉਹਨੇ ਸੰਸਾਰ ਜਾਂ ਸ੍ਰਿਸ਼ਟੀ ਕਿਸੇ ਦੇ ਦਬਾਅ ਥੱਲੇ ਆ ਕੇ ਨਹੀਂ ਬਣਾਈ ਉਹਦੇ ਆਪਣੇ ਮਨ ਦੇ ਵਿਚ ਇੱਕ ਚਾਹ ਆਇਆ ਤੇ ਉਹਨੇ ਸ੍ਰਿਸ਼ਟੀ ਬਣਾਉਣ ਦਾ ਫੁਰਨਾ ਬਣਾਇਆ ਪਰ ਯਾਦ ਰੱਖ ਕੇ ਉਹਨੇ ਬਣਾਉਣ ਦੇ ਫੁਰਨੇ ਤੋਂ ਪਹਿਲਾਂ ਪਾਲਣ ਦੇ ਫੁਰਨੇ ਪੈਦਾ ਕੀਤੇ ਬਣਾਇਆ ਉਹਨੇ ਬਾਅਦ ਵਿਚ। ਕਿਹਦੀ ਸ਼ਰਨ ਵਿਚ ਆਪਾਂ ਪਈਏ ਜਿਹਨੂੰ ਅੱਜ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ ਖੇ ਮੇਰੇ ਮਨਾ ਉਸ ਪਰਮਾਤਮਾ ਦੀ ਸ਼ਰਨ ਵਿਚ ਪਾਓ ਮੇਰੇ ਮਨ ਪ੍ਰਭ ਸ਼ਰਨਾਈ ਪਾਏ। ਸਿਰ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਪ੍ਰਭੂ ਕੈਸਾ ਹੈ ਜਿਹਦੀ ਸ਼ਰਨ ਵਿਚ ਅਸੀਂ ਪੈਣਾ ਹੈ। ਹਜ਼ੂਰ ਨੇ ਕਿਹਾ ਦੇਖੋ ਉਹਦੇ ਮਨ ਚ ਚਾਹ ਆਇਆ ਮੈਂ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਰਚਨੀ ਹੈ ਮੈਂ ਤਰ੍ਹਾਂ ਤਰ੍ਹਾਂ ਦੇ ਜੀਵ ਰਚਨੇ ਨੇ ਮੈਂ ਅਨੇਕਾਂ ਰੰਗਾਂ ਤੇ ਭਾਂਤਾਂ ਦੀ ਜੀਵ ਜੰਤ ਪੈਦਾ ਕਰ ਰਹੇ ਨੇ ਪਰ ਨਾਲ ਇਹ ਵੀ ਮਨ ਚ ਆ ਗਿਆ ਮਨ ਸ਼ਬਦ ਮੈਂ ਵਰਤ ਰਿਹਾ ਪਰ ਪਰਮੇਸ਼ਵਰ ਲਈ ਮਨ ਸ਼ਬਦ ਵੀ ਕੋਈ ਨਹੀਂ ਕਿਉਂਕਿ ਜਦੋਂ ਰੱਬ ਮਿਲਦਾ ਉਦੋਂ ਤਾਂ ਮਨ ਮਰ ਜਾਂਦਾ ਜਿਹੜਾ ਸਾਡਾ ਮਰ ਜਾਂਦਾ ਉਹਦੇ ਕਿਹੜੇ ਮਨ ਦੀ ਗੱਲ ਪਰ ਸਮਝਾਉਣ ਲਈ ਸ਼ਬਦ ਨੇ। ਖਿਆਲ ਆਇਆ ਕਿ ਮੈਂ ਤਰ੍ਹਾਂ ਤਰ੍ਹਾਂ ਦੀ ਰੰਗੀ ਰੰਗੀ ਭਾਂਤੀ ਕਰਕੇ ਸ੍ਰਿਸ਼ਟੀ ਰਚਨੀ ਕਹਿ ਫਿਰ ਆਇਆ ਕਿ ਰਚਨ ਤੋਂ ਪਹਿਲਾਂ ਮੈਂ ਉਹਨਾਂ ਦਾ ਰਿਜ਼ਕ ਦਾਤਾ ਬਣ ਕੇ ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਕਰਾਂ। ਪਰਮਾਤਮਾ ਸੁਧਾ ਪ੍ਰੇਮ ਹੈ ਪਿਆਰਿਓ ਉਹਦੀ ਕੋਈ ਮਜਬੂਰੀ ਨਹੀਂ ਕੋਈ ਲਾਚਾਰਗੀ ਨਹੀਂ ਕੋਈ ਉਹਨੂੰ ਬੰਦਿਸ਼ ਨਹੀਂ ਸੁਧਾ ਚਾਹ ਤੇ ਪ੍ਰੇਮ ਹੈ। ਮਨ ਚਾਹਿਆ ਮੈਂ ਕਰ ਦਿਆਂ ਪਰ ਕਹਿਣ ਲੱਗੇ ਕਰਨ ਵਾਲੇ ਨੂੰ ਕਰਤਾ ਕਹਿੰਦੇ ਨੇ, ਕਰਤੇ ਤੋਂ ਪਹਿਲਾਂ ਮੈਂ ਦਾਤਾ ਕਿਉਂ ਨਾ ਬਣ ਜਾਵਾਂ। ਜਿਨ੍ਹਾਂ ਨੂੰ ਕਰਨਾ ਇਹਨਾਂ ਦੀ ਰੋਟੀ ਦਾ, ਰੋਜ਼ੀ ਦਾ, ਇਹਨਾਂ ਦੇ ਰਿਜ਼ਕ ਦਾ ਪ੍ਰਬੰਧ ਪਹਿਲਾਂ ਕਰਾਂ। ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਆਪ ਰੋਜ਼ ਪੜ੍ਹਦੇ ਸੁਣਦੇ ਹੋ ਅੰਮ੍ਰਿਤ ਵੇਲੇ ਕਿ ਆਪੀ ਨੇ ਆਪ ਸਾਜਿਓ, ਪਰਮਾਤਮਾ ਨੇ ਆਪਣੇ ਆਪ ਨੂੰ ਆਪ ਸਾਜਿਆ। ਹੁਣ ਇਹ ਤੇ ਇੱਕ ਖਿਆਲ ਆਉਂਦਾ, ਇਹਦਾ ਮਤਲਬ ਕਿ ਸਾਜਣ ਤੋਂ ਪਹਿਲਾਂ ਉਹ ਨਹੀਂ ਸੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪੀ ਨੇ ਆਪ ਸਾਜਿਓ। ਹੁਣ ਸਾਜਿਓ ਦਾ ਅਰਥ ਕੀ ਹੈ ਕਿ ਕੀ ਉਸ ਤੋਂ ਪਹਿਲਾਂ ਨਹੀਂ ਸੀ? ਸਾਜਣ ਦਾ ਅਰਥ ਇਹ ਨਹੀਂ ਸਮਝਣਾ ਕਿ ਜਿਵੇਂ ਮੰਨ ਲਓ ਕਿ ਜ਼ਮੀਨ ਪਈ ਹੈ, ਬਿਲਕੁਲ ਖੁੱਲੀ ਹੈ, ਹੁਣ ਉਥੇ ਕਿਸੇ ਆ ਕੇ ਆਪਣਾ ਘਰ ਬਣਾਇਆ ਤੇ ਆਪਾਂ ਲਿਖ ਦਿਆਂਗੇ ਕਿ ਇਹ ਬਿਲਡਿੰਗ, ਇਹ ਇਮਾਰਤ ਇੰਨੇ ਸਾਲ ਪਹਿਲਾਂ ਬਣਾਈ ਗਈ, ਸਾਜੀ ਗਈ। ਪਰ ਯਾਦ ਰੱਖਿਓ, ਜਿਸ ਸਾਲ ਉਹ ਬਣਾਈ ਗਈ ਉਸ ਤੋਂ ਪਹਿਲਾਂ ਉਹ ਨਹੀਂ ਸੀ। ਆਪੀ ਨੇ ਆਪ ਸਾਜਿਓ ਦਾ ਅਰਥ ਇਹ ਨਹੀਂ ਕਿ ਜਿਸ ਦਿਨ ਉਹਨੇ ਆਪਣੇ ਆਪ ਨੂੰ ਸਾਜਿਆ ਉਸ ਤੋਂ ਪਹਿਲਾਂ ਉਹ ਹੈ ਹੀ ਨਹੀਂ ਸੀ। ਫਿਰ ਇਸ ਸ਼ਬਦ ਨੂੰ ਥੋੜਾ ਜਿਹਾ ਡੂੰਘਾ ਬਰੀਕੀ ਨਾਲ, ਲਤੀਫ ਅਕਲ ਨਾਲ ਆਪਾਂ ਸਮਝੀਏ ਮੇਰੀ ਇਸ ਬੇਨਤੀ ਨੂੰ। ਮੰਨ ਲਓ ਮੈਂ ਉਦਾਹਰਣ ਦਿੱਤੀ, ਇੱਕ ਇਮਾਰਤ ਬਣੀ, ਪਹਿਲਾਂ ਕੱਲੀ ਥਾਂ ਸੀ, ਖੁੱਲਾ ਪੁਲਾੜ ਸੀ, ਮੈਦਾਨ ਸੀ, ਉਹ ਬਣੀ। ਉਸ ਤੋਂ ਪਹਿਲਾਂ ਉੱਥੇ ਕੁਝ ਵੀ ਨਹੀਂ। ਕਿਸੇ ਬੰਦੇ ਨੇ ਕੋਈ ਮਸ਼ੀਨ ਤਿਆਰ ਕੀਤੀ, ਮਸ਼ੀਨ ਦਾ ਉਹਨੇ ਮਾਡਲ ਲਿਖ ਦਿੱਤਾ ਵੀ ਇਸ ਸੰਨ ਵਿੱਚ ਬਣਾਈ ਗਈ, ਉਸ ਤੋਂ ਪਹਿਲਾਂ ਉਹ ਨਹੀਂ। ਕੋਈ ਕਿਸੇ ਇਨਸਾਨ ਨੇ ਚੀਜ਼ ਬਣਾਈ, ਘਰ ਬਣਾਇਆ, ਮਸ਼ੀਨ ਬਣਾਈ, ਗੱਡੀ ਬਣਾਈ, ਮੋਟਰ ਬਣਾਈ, ਬਰਤਨ ਬਣਾਏ, ਉਹਨੇ ਲਿਖ ਦਿੱਤਾ ਵੀ ਇਸ ਸਾਲ ਤੋਂ ਇਹ ਸ਼ੁਰੂ ਹੋਏ, ਉਸ ਤੋਂ ਪਹਿਲਾਂ ਨਹੀਂ। ਜਦੋਂ ਉਹ ਸਾਜੇਗਾ ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਹੋਂਦ ਨਹੀਂ। ਪਰ ਪਿਆਰਿਓ, ਪਰਮਾਤਮਾ ਇਸ ਤਰ੍ਹਾਂ ਨਹੀਂ ਆਪਣੇ ਆਪ ਨੂੰ ਸਾਜਿਆ ਕਿ ਉਹਦੀ ਪਹਿਲਾਂ ਹੋਂਦ ਨਹੀਂ। ਉਹ ਪਹਿਲਾਂ ਵੀ ਸੀ, ਪਰ ਉਹਦੇ ਮਨ ਚ ਖਿਆਲ ਆਇਆ ਪਹਿਲਾਂ ਨਹੀਂ ਸੀ। ਇਹ ਸ਼ਬਦ ਨਹੀਂ ਕਹਾਂਗੇ, ਪਹਿਲਾਂ ਸੀ, ਨਿਰਗੁਣ ਸੀ, ਨਿਰਾਕਾਰ ਸੀ, ਪਰ ਜਦੋਂ ਫੁਰਨਾ ਆਇਆ ਉਹਨੇ ਆਪਣੇ ਆਪ ਨੂੰ ਸਾਕਾਰ ਕਰ ਲਿਆ। ਪਰ ਸਾਕਾਰ ਦਾ ਮਤਲਬ ਇਹ ਨਹੀਂ ਕਿ ਇਸ ਤੋਂ ਪਹਿਲਾਂ ਪਰਮਾਤਮਾ ਹੈ ਹੀ ਨਹੀਂ ਸੀ। ਉਹਨੇ ਆਪਣੇ ਆਪ ਨੂੰ ਆਪਣੀ ਮੌਜ ਵਿੱਚ ਸਾਕਾਰ ਕੀਤਾ, ਪਹਿਲਾਂ ਵੀ ਉਹਦੀ ਸੱਤਿਆ ਹੈ। ਆਪੀ ਨੇ ਆਪ ਸਾਜਿਓ, ਸਾਜਣ ਤੋਂ ਬਾਅਦ ਉਹਨੇ ਰਚਨਾ ਕਰਨੀ ਸੀ। ਦੇਖੋ, ਇਹ ਤਿੰਨ ਸ਼ਬਦ ਚੇਤੇ ਰੱਖਿਓ, ਪਹਿਲਾਂ ਸਾਜਿਆ, ਦੂਜਾ ਨਾਉ ਹੈ, ਤੇ ਤੀਸਰਾ ਫਿਰ ਸ਼ਬਦ ਕੁਦਰਤ, ਤੇ ਭਾਵੇਂ ਉੱਥੇ ਦੂਈ ਕੁਦਰਤ ਕਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ, ਕਰ ਆਸਣ ਡਿੱਠੋ ਚਾਉ ਮਣਾ, ਇਹਦੀ ਸ਼ਰਨ ਵਿੱਚ ਪਏ। ਜਿਨ੍ਹਾਂ ਆਪਣੇ ਆਪ ਨੂੰ ਸਾਜਣ ਵਾਲਾ ਤੇ ਸਾਜਣ ਤੋਂ ਬਾਅਦ ਆਪੀ ਨੇ ਰਚਿਓ ਨਾਉ। ਹੁਣ ਇੱਥੇ ਫਿਰ ਮੇਰੀ ਬੇਨਤੀ, ਥੋੜਾ ਜਿਹਾ ਸਮਝਿਓ, ਜਦੋਂ ਦੂਈ ਸ਼ਬਦ ਹੁੰਦਾ ਹੈ ਨਾ, ਇੱਥੇ ਦੂਈ ਦਾ ਅਰਥ ਦਵੈਸ਼ ਨਾ ਕਰਿਓ, ਇੱਥੇ ਦੂਈ ਦਾ ਅਰਥ ਦਵੈਖ ਨਹੀਂ ਕਰਨਾ। ਕਿਉਂਕਿ ਜੇ ਅਸੀਂ ਦਵੈਸ਼ ਹਮੇਸ਼ਾ ਉੱਥੇ ਹੁੰਦੀ ਹੈ ਜਿੱਥੇ ਨਾਮ ਨਾ ਹੋਵੇ, ਨਾਮ ਦੀ ਅਣਹੋਂਦ ਦਾ ਨਾਮ ਦਵੈਸ਼ ਹੈ। ਪਰ ਚੇਤੇ ਰੱਖੋ, ਗੁਰੂ ਜੀ ਨੇ ਪਹਿਲਾਂ ਸਾਜਿਓ, ਸਾਜਣ ਤੋਂ ਬਾਅਦ ਨਾਉ, ਨਾਉ ਤੋਂ ਬਾਅਦ ਦੂਈ ਕੁਦਰਤ ਹੈ, ਕਿਉਂਕਿ ਨਾਮ ਤੋਂ ਬਿਨਾਂ ਤਾਂ ਕੁਦਰਤ ਸਾਜੀ ਹੀ ਨਹੀਂ ਜਾ ਸਕਦੀ। ਫਿਰ ਇਸ ਬੇਨਤੀ ਨੂੰ ਸਮਝੋ ਕਿ ਗੁਰਮੁਖੋ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਦਵੈਸ਼ ਨਹੀਂ। ਦੂਈ ਦਾ ਅਰਥ ਆਪਾਂ ਕਰਾਂਗੇ ਉਹਨੇ ਦੂਜਾ ਫਿਰ ਦੁਬਾਰਾ, ਕਿਉਂਕਿ ਨਾਮ ਤੋਂ ਬਿਨਾਂ ਕੁਝ ਸਾਜੀ ਨਹੀਂ ਜਾਂਦਾ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਤੋਂ ਬਿਨਾਂ ਕੁਛ ਨਹੀਂ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਕਿਉਂ ਸੱਚੇ ਨੇ? ਕਿਉਂਕਿ ਮੇਰੇ ਮਾਲਕ ਜੀ, ਤੁਸੀਂ ਆਪਣੇ ਆਪ ਨੂੰ ਸਾਜ ਕੇ ਫਿਰ ਨਾਮ ਹੈ, ਤੇ ਨਾਮ ਦੀ ਸੱਤਿਆ ਵਿੱਚੋਂ ਸਭ ਕੁਝ ਸਿਰਜਦਾ ਹੈ। ਹੁਣ ਇਸ ਨਾਮ ਨੂੰ ਕੌਣ ਕਹਿ ਸਕਦਾ ਹੈ? ਜੇ ਅਸੀਂ ਕਹੀਏ ਜੀ ਸਾਨੂੰ ਉਸ ਨਾਮ ਦੀ ਵਿਆਖਿਆ ਦੱਸੋ ਜਿਸ ਨਾਮ ਵਿੱਚੋਂ ਸਭ ਕੁਝ ਸਿਰਜਿਆ ਗਿਆ, ਨਹੀਂ, ਉਸ ਨਾਮ ਨੂੰ ਕੋਈ ਨਹੀਂ ਕਰ ਸਕਦਾ, ਕੋਈ ਨਹੀਂ ਬਿਆਨ ਕਰ ਸਕਦਾ। ਜਿਸ ਇੱਕ ਨਾਮ ਵਿੱਚੋਂ ਪਤਾ ਨਹੀਂ ਅਰਬਾਂ ਖਰਬਾਂ, ਅਰਬ ਖਰਬ ਸ਼ਬਦ ਵੀ ਗਿਣਤੀ ਵਿੱਚ ਹੈ, ਇਹ ਲੇਖਾ ਲਿਖ ਜਾਣਾ ਕੋਈ, ਕਿਸੇ ਕੋਲ ਹੈ ਕਲਮ ਦਵਾਤ? ਗੁਰੂ ਜੀ ਨੇ ਤਾਂ ਬਾਣੀ ਵਿੱਚ ਇੱਕ ਬਚਨ ਕਿਹਾ, ਲੇਖਾ ਹੋਏ ਵਿਨਾਸ਼, ਪਿਆਰਿਓ ਜਿਹੜੇ ਅਸੀਂ ਹਿੰਸੇ ਮੰਨਦੇ ਹਾਂ ਨਾ, ਇਕਾਈ ਦਹਾਈ ਸੈਂਕੜੇ ਹਜ਼ਾਰ ਲੱਖ ਦਸ ਲੱਖ ਅਰਬ ਖਰਬ ਸੰਖ ਪਦਮ ਚੱਲਨੇ ਆ, ਗੁਰੂ ਸਾਹਿਬ ਕਹਿੰਦੇ ਨੇ ਇਹ ਗਿਣਤੀ ਇਹ ਸੰਖਿਆ ਤੇਰੀ ਬਣਾਈ ਹੋਈ ਹੈ, ਉਹ ਪਰਮਾਤਮਾ ਦੇ ਬਣਾਏ ਹੋਏ ਬੰਦੇ ਤੇਰੀ ਗਿਣਤੀ ਦੇ ਹਿੰਸੇ ਮੁੱਕ ਜਾਣਗੇ, ਪਰ ਜਿੱਡਾ ਵੱਡਾ ਹੋਵੇ ਉਥੇ ਲੇਖੇ ਵਾਲੀ ਗਿਣਤੀ ਹੀ ਕਦੀ ਚੱਲਦੀ ਨਹੀਂ। ਹਿੰਸੇ ਸਾਡੇ ਮੁੱਕ ਜਾਣਗੇ, ਕਿੰਨਾ ਕੁਛ ਹੀ ਭਰ ਲਾਂਗੇ, ਕਿੰਨਾ ਕੁਛ, ਹਰ ਚੀਜ਼ ਦੀ ਲਿਮਿਟ ਹੈ। ਲੇਖਾ ਕੋਈ ਵਿਨਾਸ਼, ਲੇਖੇ ਦਾ ਵਿਨਾਸ਼ ਹੋ ਜਾਏਗਾ, ਪਰ ਉਸ ਅਲੇਖ ਨੂੰ ਕੋਈ ਪੂਰਾ ਲਿਖ ਨਹੀਂ ਸਕੇਗਾ। ਗੁਰੂ ਜੀ ਦੇ ਬਚਨਾਂ ਵੱਲ ਆਈਏ, ਉਹਦੀ ਸ਼ਰਨ ਵਿੱਚ ਪਈਏ। ਮੈਂ ਜਿਹਦੇ ਬਾਰੇ ਬੇਨਤੀ ਕਰਨੀ ਚਾਹੁੰਦਾ, ਉਹ ਕਿੰਨਾ ਕੁ ਕਿਰਪਾਲੂ ਹੈ, ਕਿੰਨਾ ਪ੍ਰੇਮ ਦਾ ਉਹ ਮੁਜੱਸਮਾ ਹੈ। ਸਾਹਿਬ ਕਹਿਣ ਲੱਗੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਨਾ ਉਹਨੇ ਬਣਾਇਆ ਜਿਸ ਤੋਂ ਸਭ ਕੁਝ ਬਣਿਆ। ਸਾਹਿਬ ਕਹਿੰਦੇ ਨੇ ਦੂਈ ਕੁਦਰਤ ਸਾਜਿਆ, ਦੂਈ ਦਾ ਅਖਰੀ ਅਰਥ ਦਵੈਸ਼ ਨਹੀਂ, ਉਹਨੇ ਦੂਜੀ ਨਾਲ ਫਿਰ ਇਹ ਕੁਦਰਤ ਆ ਦ੍ਰਿਸ਼ਟਮਾਨ ਸੰਸਾਰ ਸਾਜ ਦਿੱਤਾ, ਪਰ ਸਾਜਿਆ ਨਾਮ ਵਿੱਚੋਂ। ਕੋਈ ਚੀਜ਼ ਐਸੀ ਨਹੀਂ ਜਿਹਦੇ ਵਿੱਚ ਨਾਮ ਨਹੀਂ, ਕਿਉਂਕਿ ਬਾਬਾ ਜੀ ਨੇ ਤੇ ਕਿਹਾ ਜੇਤਾ ਕੀਤਾ ਤੇਤਾ ਨਾਉ, ਮੈਨੂੰ ਵਿਖਾਓ ਤਾਂ ਸਹੀ ਦੁਨੀਆਂ ਦੇ ਲੋਕੋ, ਵਿਣ ਨਾਮ ਹੈ ਨਾਹੀ ਕੋ ਥਾਂ, ਕਿਹੜੀ ਥਾਂ ਹੈ ਜਿੱਥੇ ਨਾਮ ਨਹੀਂ। ਇਹ ਸ਼ਬਦ ਵੀ ਬੜਾ ਡੂੰਘਾ ਹੈ, ਕਿਹੜੀ ਥਾਂ ਹੈ ਜਿੱਥੇ ਨਾਮ ਨਹੀਂ। ਅਸਲ ਵੀ ਜਿਹੜੇ ਅਸੀਂ ਅਪਰਾਲੇ ਨਾਮ ਜਪਣ ਦੇ ਕਰਨੇ ਆ ਨਾ ਗੁਰਮੁਖੋ, ਉਸ ਸੂਖਸ਼ਮ ਸਤਾ ਨਾਲ ਜੁੜਨਾ ਚਾਹੁੰਦੇ ਹਾਂ ਕਿ ਜਿਹੜਾ ਸਾਰਿਆਂ ਥਾਵਾਂ ਤੇ ਸਰਬ ਵਿਆਪਕ ਹੋ ਕੇ ਆਪਣੇ ਆਪ ਨੂੰ ਸੰਸਾਰ ਵਿੱਚ ਖੇਡ ਰਚਾ ਰਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ। ਫਿਰ ਅਗਲਾ ਬਚਨ ਪਤਾ ਉਹਨੇ ਕੀਤਾ, ਕਰ ਆਸਣ। ਆਸਣ ਦਾ ਅਖਰੀ ਅਰਥ ਹੁੰਦਾ ਟਿਕਾਣਾ ਲਾਣਾ। ਆਸਣ ਦਾ ਅਰਥ ਅਸੀਂ ਆਮ ਤੌਰ ਤੇ ਵਰਤਨੇ ਹਾਂ, ਕਿਸੇ ਨੇ ਵਿਸ਼ਰਾਮ ਕਰਨਾ ਹੋਵੇ ਤੁਹਾਡਾ ਆਸਣ ਕਿੱਥੇ ਲਾਈਏ। ਦੇਖੋ ਗੁਰਮੁਖੋ, ਕੋਈ ਵੀ ਘਰ ਬਣਾਉਂਦੇ ਹਾਂ, ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ, ਮਕਾਨ ਕੋਈ ਬਣਾਉਂਦਾ, ਮੈਂ ਉਦਾਹਰਣ ਚਲੋ ਇਹ ਲੈ ਲਈ ਅੱਜ, ਉਹ ਕਹਿੰਦਾ ਚਲੋ ਇੱਕ ਵਾਰੀ ਆਪਾਂ ਇਸ ਚੋਂ ਨਿਕਲੀਏ, ਆਪਾਂ ਕਿਹੜੇ ਇਹਦੇ ਚ ਰਹਿਣਾ। ਜੇ ਕੋਈ ਕਹੇ ਵੀ ਲੱਕੜ ਚੰਗੀ ਨਹੀਂ, ਸੀਮਿੰਟ ਚੰਗਾ ਨਹੀਂ, ਇੱਟਾਂ ਬੜੀਆਂ ਪਿੱਲੀਆਂ ਲਾ ਦਿੱਤੀਆਂ, ਉਹ ਕਹਿੰਦਾ ਵੀ ਤੁਸੀਂ ਕੰਮ ਨਿਬੇੜਨ ਦਾ ਗੱਲ ਕਰੋ, ਜਿਸ ਦਿਨ ਅਗਲਿਆਂ ਨੂੰ ਚਾਬੀ ਬੜਾ ਫੜਾਈ, ਜਿਨ੍ਹਾਂ ਦੇ ਘਰ ਏ ਉਹ ਜਾਣਨ ਤੇ ਘਰ ਜਾਣੇ, ਆਪਾਂ ਪਰਤ ਕੇ ਰਹਿਣਾ, ਆਪਾਂ ਬਣਾ ਕੇ ਨਿਕਲੀਏ। ਪਰਮਾਤਮਾ ਇਹੋ ਜਿਹਾ ਧੋਖੇਬਾਜ਼ ਨਹੀਂ। ਉਹ ਇਹ ਕਹਿੰਦਾ ਮੈਂ ਸੰਸਾਰ ਬਣਾਇਆ, ਪਰ ਚੇਤੇ ਰੱਖੀ ਮੈਂ ਚਾਬੀਆਂ ਤੈਨੂੰ ਦੇ ਕੇ ਇਹਨੂੰ ਛੱਡ ਕੇ ਬਾਹਰ ਨਹੀਂ ਜਾਣਾ, ਮੈਂ ਇਹਦੇ ਵਿੱਚ ਆਪਣਾ ਆਸਣ ਲਾਂਗਾ ਤੇ ਮੇਰਾ ਆਸਣ ਮਜਬੂਰੀ ਨਹੀਂ ਹੋਵੇਗਾ, ਮੈਂ ਚਾਹ ਨਾਲ ਆਸਣ ਲਾ ਕੇ ਬਵਾਂਗਾ। ਫਿਰ ਇਸ ਪਹਿਲੀ ਤੁਕ ਨੂੰ ਸਮਝੀਏ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ। ਅਗਲਾ ਬਚਨ ਕਰ ਆਸਣ, ਡਿੱਠੋ ਚਾਓ, ਕਰ ਆਸਣ ਆਪਣਾ ਟਿਕਾਣਾ, ਆਪਣੇ ਮੰਜੇ ਕਹਿ ਲਓ, ਆਪਣਾ ਬਿਸਤਰਾ ਉਹਨੇ ਵਿੱਚ ਵਿਛਾ ਲਿਆ। ਤੇ ਡਿੱਠੋ ਚਾਓ, ਡਿੱਠੋ ਦਾ ਅਖਰੀ ਅਰਥ ਹੁੰਦਾ ਵੇਖਣਾ, ਤੇ ਇੱਥੇ ਵੇਖਣ ਦਾ ਅਰਥ ਕੇਵਲ ਤਮਾਸ਼ਗੀਰ ਨਹੀਂ, ਡਿੱਠੋ ਦਾ ਅਰਥ ਤਮਾਸ਼ਾ ਨਹੀਂ। ਕਈ ਵਾਰੀ ਕੋਈ ਦੂਰ ਹੋ ਕੇ ਤਮਾਸ਼ਾ ਦੇਖਦੇ ਨੇ, ਇੱਥੇ ਡਿੱਠੋ ਦਾ ਅਰਥ ਹੈ ਵੇਖਣਾ, ਵੇਖਣਾ ਦਾ ਅਰਥ ਹੈ ਸੰਭਾਲ ਕਰਨੀ। ਉਹ ਆਸਣ ਲਾ ਕੇ ਹਰ ਇੱਕ ਦੀ ਸੰਭਾਲ ਕਰਦਾ, ਕਦੀ ਨਹੀਂ ਕਹਿੰਦਾ ਕਿ ਮੇਰੇ ਗਲ ਫਾਇਆ ਪੈ ਗਿਆ। ਆਪਾਂ ਤਾਂ ਕਹਿੰਦੇ ਚਾਰ ਜੀਆਂ ਨੂੰ ਪਾਲਣਾ ਹੋਵੇ, ਕਲਪਨੇ ਕਹਿਣ ਲੱਗਿਆ ਸਾਡੇ ਗਲ ਫਾਇਆ ਪੈ ਗਿਆ, ਕਦੋਂ ਮਗਰੋਂ ਲਹਿਗਾ ਕਲੇਸ਼, ਇਹੀ ਕਹਿੰਦੇ ਹਾਂ ਨਾ ਦੁਖੀ ਹੋ ਕੇ। ਰੱਬ ਕਦੀ ਨਹੀਂ ਕਹਿੰਦਾ ਮੇਰੇ ਗਲ ਫਾਇਆ ਪਿਆ, ਉਹ ਬਿਸਤਰਾ ਲਾ ਕੇ ਬੈਠਾ ਹੈ, ਆਸਣ ਜਮਾ ਕੇ ਬੈਠਾ ਹੈ, ਤੇ ਜਦੋਂ ਵੇਖਦਾ ਤੇ ਵੇਖਦਾ ਚਾਹ ਨਾਲ, ਮਜਬੂਰੀ ਨਾਲ ਨਹੀਂ। ਮਨਾ ਫਿਰ ਉਹਦੀ ਸ਼ਰਨ ਵਿੱਚ ਪਏ ਜਿਹੜਾ ਆਸਣ ਲਾ ਕੇ ਚਾਹ ਨਾਲ ਦੇਖਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ, ਕਰ ਆਸਣ ਡਿੱਠੋ ਚਾਓ। ਅਗਲਾ ਬਚਨ ਹੈ ਦਾਤਾ ਕਰਤਾ ਆਪ ਤੂੰ। ਕੈਸੇ ਭਾਵਨਾ ਵਾਲੇ ਸ਼ਬਦ, ਕਿਉਂਕਿ ਬੜੀ ਵਾਰੀ ਮੈਂ ਪੌੜੀ ਪੜੀ, ਪਰ ਮੈਨੂੰ ਬਾਹਰ ਇਹਦੇ ਵਿੱਚੋਂ ਝਲਕ ਮਿਲਦੀ ਹੈ ਨਹੀਂ। ਮਨਾ ਦੇਖ ਇਸ ਪੌੜੀ ਨੂੰ ਟਿਕ ਟਿਕ ਕੇ ਵਿਚਾਰ। ਪਰਮਾਤਮਾ ਤੇਰਾ ਪਿਤਾ ਪ੍ਰੇਮਕ ਹੈ, ਸੁਧਾ ਪ੍ਰੇਮਕ ਹੈ, ਦਾਤਾ। ਉਹਨੇ ਸਭ ਤੋਂ ਪਹਿਲਾਂ ਕਰਤਾ ਨਹੀਂ ਬਣਿਆ, ਉਹ ਦਾਤਾ ਬਣਿਆ, ਦਾਤਾ ਹੀ ਹੈ ਨਾ। ਅਸੀਂ ਦੇਖਦੇ ਹਾਂ ਕਿ ਉਹੀ ਸਰੀਰ ਕਈ ਸਾਲ ਵਿਚਰਦਾ, परमात्मा ने शरीर दे अंग भी दिते ने, पर जिस दिन उदरे माहे निवास हुंदा है ते परमात्मा जन्म तो पहला उस शरीर दे अंगा विच अमृत वर्गा दुद्ध पैदा कर दिंदा है। बाबा जी ने बाणी विच भी कहा, दाता सुदा प्रेम पहला दाता है, करता ते फिर करन वाला है, दाता करता आप तू। फिर अगला बचन फिर पढ़ो, तुस देव है, तुस दा अखरी अर्थ हुंदा त्रुटना, खुश होना, प्रसन्न होना। तुस देवें करें पसाओ, पसाओ दा अखरी अर्थ भावे पसारा है, पर गुरमुख प्यारे भाई वीर सिंह पसाओ दा अर्थ करदे ने प्रसाद, कहिंदे त्रुट के प्रसाद दिंदा। ठीक है, उन्होंने पसाओ दा अर्थ पसारा जदों कीते, क्योंकि कमाई वाले ने, सिमरन वाले ने। मैनू उहदे उस वेले ख्याल च आया कि प्रसाद जिदन भी मिलदा है उदन कृपालता ते त्रुटता विचों मिलदा है। प्रसाद कदी भी मजबूरी नाल, किसे दे धक्के नाल, डन ला के नहीं मिलदा हुंदा। प्रसाद तां खाई कृपा, तुस देवें तू त्रुट पिया, ते जेड़े पैदा कीते पहला दाता सै फिर करता सै, जिदन कर दिते फिर त्रुट त्रुट के कृपा दे घर विच आ के सारियां नूं तू प्रसाद कृपा दई गयो। दाता करता आप तू, तुस देवें करें पसाओ। हुण अगला गुण किते देखो, इसे पौड़ी नूं ध्यान नाल पढ़िए। मेरा ख्याल है बंदा इस पौड़ी विच डुब जाए, प्यारे डुबण दी जाच आ जाए। पढ़दे तां रोज 24 पौड़ियां सुनिया जांदियां ने, पहली पौड़ी दे विच किते डुब जाइए ते परम आनंद दी प्राप्ति हो जाएगी। गुरु जी ने कहा ओ नाम बनाण वाला, साजन वाला, फिर ओ दाता करता त्रुट के देण वाला। ते अगला बचन जेड़ा है, तन गुरु नानक साहब जी कहिंदे ने प्यारिओ, कला दाता करता नहीं, मता तू मस्तियां मारी जाए चीजा दाता लैके। याद रखी तू जान ओई सब शै, केड़ा जीव है जेड़ा तेरी जानकारी तो बाहर है। तू जान ओई, जान ओई दा अखरियर ते सारिया दे अंदर नू जानने। मता कोई पर्दे पा के कह रब मेनू नहीं जानदा, ए गल वक्री के तू रब दा जानकार नहीं बनिया। मेरा परिपूर्ण परमात्मा सब कुछ दे के सब नू जानदा पिया है, किनू की दिता है। तू जान ओई सब सह, ते गुरु नानक साहब जी ये किवें हो गया कि सारिया नू तू जानने, सानू कोई दलील दियो। क्योंकि मन नू समझाणा किवें पता लग जाए, अरबा खरबा पता नहीं किन्ने कु जीव पैदा कीते ते सब नू जानदा, सब नू किवें जानदा। गुरु साहब कहन लगे अगली तुक पढ़, तू जान ओई सब से दे लैसें, जानदा ते जिंद देंदा, ते जे जानकारी तो बाहर कोई होवे ते किसे दी जिंद खोवे क्यों, क्योंकि हर एक ओदी जानकारी दे विच है। इसे करके जिन्हां नू जिंद देंदा है कुछ सालां तो बाद उन्हां तो जिंद वापस भी लै लैंदा है, ते वापस ते उहदे तो ही लिया जाएगा जिन्हू जानदा होवेगा। फिर बेनती समझे, उन्हूं थोड़ी जी उदाहरण नाल आपां समझिए। मान लो एक इंसान, उहदे कोल करोड़ां जीव आउंदे ने मंगल लई, इंसान में शब्द वरते है, वह दई जांदा है, ते परत के कहिए तू फलाने नूं इह चीज दित्ती। ते अक्सर अक्सर सुनिया जांदा है, देखो जी इत्थे कोई एक हुंदा है, हजारां रोज हुंदे ने, पता नहीं आया कौन है उन्हां विचों, देण वाला जरूर है पर जिन्हां नूं दित्ता गया सारियां नूं जानदा नहीं, देंदा सब नूं पिया है। अक्सर तुसीं देखदे हो गुरुद्वारियां विच, मंदर विच, सरां विच, कई वारी कई अपराधी भी आके ठहर जांदे, गुनाहगार भी आके ठहर गए, ते जिस दिन वह किते पकड़े जाण जां उन्हां दी सूह मिले, ते हकूमत कानून नूं मनण वाले उन्हां धर्म अस्थाना ते आके उन्हां दे अधिकारियां तो पुछ पड़ताल करदे ने कि सानूं दसो फलाणा बंदा इत्थे आया, उन्हें रोटी खाधी ते ठहरिया। ते असीं कई वारी शब्द कह दिंदे आ भी बड़े आउंदे ने, बड़े ठहरदे ने, पर सारिआं दी जानकारी नहीं। हालांकि लंगर वरताण वाले नूं भी शायद पता नहीं होवेगा अज मैं किहड़े किहड़े बंदिआं नूं रोटी दित्ती, लंगर छकाया। परमात्मा ऐसा नहीं। गुरु साहब कहिंदे ने जिस किसे नूं उहने दात दित्ती, हर एक दी जानकारी अपने कोल रखी, जे जानकारी ना होवे ਤੇ ਬੰਦੇ ਮਰਨ ਕਿਉਂ? ਕਿਉਂਕਿ ਪਰਮਾਤਮਾ ਏਡਾ ਵੱਡਾ ਜਾਣ ਹੋਈ ਹੈ ਕਿ ਜਿਨ੍ਹਾਂ ਨੂੰ ਦਾਤ ਦਿੰਦਾ ਤੇ ਆਪਣੀ ਜਾਣਕਾਰੀ ਵਿਚ ਰੱਖ ਕੇ ਉਨ੍ਹਾਂ ਤੋਂ ਦਾਤ ਵਾਪਸ ਵੀ ਲੈ ਲੈਂਦਾ ਹੈ, ਉਹ ਜਾਣਕਾਰ ਵੀ ਹੈ। ਸਾਹਿਬ ਦੇ ਬਚਨ ਨੇ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਕਿਤੇ ਆਪ ਉਦਰਾ ਨਾ ਹੋ ਜੀ ਬੰਦਿਆਂ। ਯਾਦ ਰੱਖੀ ਪਰਮਾਤਮਾ ਤੂੰ ਜਾਣ ਹੋਈ ਸਭ ਸਹਿ, ਸਾਰਿਆਂ ਦੇ ਅੰਦਰ ਨੂੰ ਜਾਣਨੇ। ਪਿਆਰਿਓ, ਸਾਡਾ ਤਾਂ ਜਿਸਮ ਹੀ ਸਾਢੇ ਤ੍ਰੈ ਮਣ ਹੈ, ਕਿੰਨਾ ਵੱਡਾ ਸਰੀਰ ਹੈ। ਗੁਰੂ ਸਾਹਿਬ ਨੇ ਤਾਂ ਬਾਣੀ ਵਿਚ ਮਿਹਰ ਕੀਤੀ, ਕਹਿੰਦੇ ਨੇ ਇੱਕ ਹੁੰਦਾ ਦਾਣਾ ਕੀੜਾ, ਕਈ ਕੀੜੇ ਐਸੇ ਨੇ ਜਿਹੜੇ ਖੁਰਦਬੀਨ ਤੋਂ ਬਿਨਾਂ ਦਿਸਦੇ ਨੇ, ਸੂਖਸ਼ਮ ਦਰਸ਼ੀ ਜਿਹਨੂੰ ਕਹਿ ਲਈਏ। ਕਈ ਐਸੇ ਨਿੱਕੇ ਨਿੱਕੇ ਕੀਟਾਣੂ ਨੇ ਕਿ ਜਿਹੜੇ ਸਾਡੇ ਸਾਹਮਣੇ ਹੈਣ ਪਰ ਇਹਨਾਂ ਨੰਗੀਆਂ ਅੱਖਾਂ ਨੂੰ ਦਿਸਦੇ ਨੇ। ਤੇ ਕਈ ਵਾਰੀ ਤੁਸੀਂ ਦੇਖਦੇ ਹੋ ਖੁਰਦਬੀਨ ਨਾਲ, ਸੂਖਸ਼ਮ ਜੀਵਾਂ ਨੂੰ ਦੇਖਣ ਵਾਲੇ ਯੰਤਰ ਨਾਲ ਜਦੋਂ ਅੱਖ ਨਾਲ ਦੇਖਦੇ ਹਾਂ ਤੇ ਕੁਰਬਲ ਕੁਰਬਲ ਕਰਦੇ, ਪਤਾ ਨਹੀਂ ਕਿੰਨੇ ਕੁ ਕੀੜੇ ਜਿਹੜੇ ਨੇ ਨਜ਼ਰ ਆਉਂਦੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਇਨਸਾਨ ਇੱਕ ਕੀੜਾ ਦਾਣੇ ਵਿਚ ਰਹਿੰਦਾ, ਹਾਲਾਂ ਸਾਨੂੰ ਦਿਸਦਾ ਨਹੀਂ। ਜਿਹੜਾ ਅਸੀਂ ਅੰਨ ਖਾਂਦੇ ਹਾਂ ਕੀ ਇਹਦੇ ਵਿਚ ਜੀਵ ਨਹੀਂ? ਜੇ ਉਹ ਜੀਵ ਹੈਨ ਤਾਂ ਇਸ ਅੰਦਰ ਵਾਲੇ ਜੀਵ ਨੂੰ ਤਾਕਤ ਮਿਲਦੀ ਏ। ਮਤ ਸਮਝੀ ਕਿ ਇਸ ਭੀੜ ਵਿਚ ਪਰਮਾਤਮਾ ਮੈਨੂੰ ਜਾਣਦਾ ਹੀ ਨਹੀਂ। ਉਹ ਪਰਮਾਤਮਾ ਤਾਂ ਉਹਨਾਂ ਕੀੜਿਆਂ ਨੂੰ ਵੀ ਜਾਣਦਾ ਜਿਹੜੇ ਅੱਖਾਂ ਨਾਲ ਨਹੀਂ ਦਿਸਦੇ। ਤੇਰਾ ਤਾਂ ਜੁੱਸਾ ਇੰਨਾ ਵੱਡਾ, ਪਰਮਾਤਮਾ ਦੀ ਨਜ਼ਰ ਤੋਂ ਕਿਵੇਂ ਤੂੰ ਬਚ ਸਕੇਗਾ? ਸਾਹਿਬ ਨੇ ਕਿਹਾ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਗੁਰੂ ਸਾਹਿਬ ਨੇ ਕਿਹਾ ਚਿੱਤੈ ਅੰਦਰ ਸਭ ਕੋ ਤੂੰ ਜਾਣ ਹੋਈ ਸਭ ਸਹਿ, ਚਿੱਤੈ ਅੰਦਰ ਸਭ ਕੋਈ ਐਸਾ ਨਹੀਂ ਜਿਹੜਾ ਉਹਦੇ ਚਿਤਵਨ ਤੋਂ ਦੀ ਜਾਣਕਾਰੀ ਤੋਂ ਬਾਹਰ ਹੋਵੇ। ਤੂੰ ਜਾਣ ਹੋਈ ਸਭ ਸਹਿ ਦੇ, ਪਹਿਲਾਂ ਤੂੰ ਜਾਣਕਾਰ ਹੈ। ਪਤਾ ਨਹੀਂ ਕਿੰਨੀਆਂ ਕੁ ਜਿੰਦਾ ਰੋਜ਼ ਵੱਖ ਵੱਖ ਸਰੀਰਾਂ ਨੂੰ ਦੇਈ ਜਾਂਦਾ। ਰੋਜ਼ ਦੀ ਗੱਲ ਤਾਂ ਛੱਡੋ, ਇੱਕ ਸਕਿੰਟ ਵਿੱਚ ਇੱਕ ਮਿੰਟ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਰੋਜ਼ ਦਿੰਦਾ ਹੈ। ਏਡਾ ਵੱਡਾ ਲੇਖਾ ਉਹਦਾ ਕਿ ਇੱਕੋ ਦਮ ਦਿੰਦਾ ਤੇ ਕਈਆਂ ਦੇ ਸਰੀਰਾਂ ਵਿੱਚੋਂ ਜਿੰਦਾ ਖੋਈ ਜਾਂਦਾ। ਤੂੰ ਜਾਣ ਹੋਈ ਸਭ ਸਹਿ ਦੇ ਲੈ ਸੈ, ਪਹਿਲਾਂ ਦੇਣਾ ਫਿਰ ਲੈ ਲੈਣਾ, ਦੇ ਲੈ ਸੈ ਜਿੰਦ ਕਵਾਓ। ਬਾਬਾ ਜੀ ਕਹਿੰਦੇ ਨੇ ਕਰ ਆਸਣ ਡਿੱਠੋ ਚਾਓ, ਇੰਨਾ ਕੁਝ ਬਣਾ ਕੇ ਸਮੇਟ ਕੇ ਫਿਰ ਵੀ ਉਹਦੀ ਮਜਬੂਰੀ ਨਹੀਂ। ਉਹ ਆਪਣੇ ਆਸਣ ਜਮਾ ਕੇ ਚਾਹ ਦੇ ਨਾਲ ਸਭ ਕੁਝ ਦੇਖਦਾ ਹੈ। ਜਿਹੜਾ ਪਰਮਾਤਮਾ ਇੰਨਾ ਵੱਡਾ ਹੈ ਤੇ ਫਿਰ ਮਨਾ ਤੂੰ ਉਹਦੀ ਸ਼ਰਨ ਵਿਚ ਪੈ ਕੇ ਉਹਨੂੰ ਧਿਆ, ਉਹਨੂੰ ਜਪ, ਉਹਨੂੰ ਸਿਮਰ, ਕਿਉਂਕਿ ਉਦੋਂ ਵੱਡਾ ਹੋਰ ਸ਼ਰਨ ਪਾਲਕ ਨਹੀਂ।